SBS Radio.
ਆਸਟ੍ਰੇਲੀਆ ਦੀ ਲੇਬਰ ਪਾਰਟੀ ਦੁਨੀਆ ਵਿੱਚ ਸਭ ਤੋਂ ਪੁਰਾਣੀ ਮੁਸਲਸਲ ਚੱਲ ਰਹੇ ਲੋਕਤੰਤਰਾਂ ਵਿੱਚੋਂ ਸਭ ਤੋਂ ਪੁਰਾਣੀ ਪਾਰਟੀ ਹੈ। ਇਹ ਦੁਨੀਆ ਵਿੱਚ ਸਭ ਤੋਂ ਪਹਿਲਾਂ ਸਥਾਪਿਤ ਲੇਬਰ ਪਾਰਟੀਆਂ ਵਿੱਚੋਂ ਇੱਕ ਹੈ ਅਤੇ ਇਸ ਦਾ ਜਨਮ ਫੈਡਰੇਸ਼ਨ ਬਣਨ ਤੋਂ ਪਹਿਲਾਂ ਹੋਏ ਟ੍ਰੇਡ ਯੂਨੀਅਨ ਦੇ ਅੰਦੋਲਨਾਂ ਵਿੱਚੋਂ ਹੀ ਹੋਇਆ। ਟ੍ਰੇਡ ਯੂਨੀਅਨ ਲਹਿਰ ਦਾ ਵੱਡਾ ਪ੍ਰਭਾਵ ਅੱਜ ਵੀ ਇਸ ਦੀਆਂ ਨੀਤੀਆਂ ਅਤੇ ਅਮਲੇ ਉੱਤੇ ਸਾਫ਼ ਦਿਖਦਾ ਹੈ। ਸੰਨ 1890 ਕੁਈਨਜ਼ਲੈਂਡ ਵਿਖੇ ਵਰਕਰਾਂ ਵਿੱਚ ਆਰਥਿਕ ਨਿਰਾਸ਼ਾ ਦੇ ਮੱਦੇਨਜ਼ਰ ਉਹਨਾਂ ਦੇ ਹੱਕਾਂ ਦੀ ਨੁਮਾਇੰਦਗੀ ਕਰਨ ਲਈ ਇੱਕ ਸਿਆਸੀ ਪਾਰਟੀ ਦੀ ਲੋੜ ਸੀ। 1899 ਤੱਕ ਆਸਟ੍ਰੇਲੀਅਨ ਲੇਬਰ ਪਾਰਟੀ ਨੇ ਕੁਈਨਜ਼ਲੈਂਡ ਵਿਖੇ ਆਪਣੀ ਪਹਿਲੀ ਸਰਕਾਰ ਬਣਾ ਲਈ ਸੀ ਅਤੇ 1901 ਵਿੱਚ ਫੈਡਰੇਸ਼ਨ ਬਣਨ ਤੋਂ ਬਾਅਦ ਪਹਿਲੀ ਕੌਮੀ ਸੰਸਦ ਵਿੱਚ 20 ਸੀਟਾਂ ਜਿੱਤੀਆਂ ਸਨ। ਸੰਨ 1904 ਵਿੱਚ ਕ੍ਰਿਸ ਵਾਟਸਨ ਲੇਬਰ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ, ਜਿਨ੍ਹਾਂ ਨੇ ਪਹਿਲੇ ਇੱਕ ਘੱਟ ਗਿਣਤੀ ਸਰਕਾਰ ਦੀ ਅਗਵਾਈ ਕੀਤੀ, ਪਰ 1910 ਦੀਆਂ ਚੋਣਾਂ ਵਿੱਚ ਇਹ ਪਾਰਟੀ ਫੈਡਰਲ ਪਾਰਲੀਮੈਂਟ ਦੇ ਕਿਸੇ ਵੀ ਹਾਊਸ ਵਿੱਚ ਬਹੁਮਤ ਪ੍ਰਾਪਤ ਕਰਨ ਵਾਲੀ ਪਹਿਲੀ ਪਾਰਟੀ ਬਣੀ। ਗਫ ਵਿਟਲਮ ਲੇਬਰ ਪਾਰਟੀ ਦੇ ਹੁਣ ਤੱਕ ਦੇ ਸਭ ਤੋਂ ਸਨਮਾਨਿਤ ਪ੍ਰਧਾਨ ਮੰਤਰੀ ਰਹੇ ਹਨ, ਜਿੱਥੇ ਇੱਕ ਪਾਸੇ ਉਹਨਾਂ ਦੇ ਸਮਰਥਕ ਉਹਨਾਂ ਦੇ ਸੁਧਾਰਵਾਦੀ ਏਜੰਡਿਆਂ ਕਰਕੇ ਉਹਨਾਂ ਦਾ ਬਹੁਤ ਸਨਮਾਨ ਕਰਦੇ ਹਨ, ਉੱਥੇ ਦੂਜੇ ਪਾਸੇ ਉਹਨਾਂ ਨੂੰ ਉਸ ਸਮੇਂ ਦੇ ਗਵਰਨਰ ਜਨਰਲ ਸਰ ਜੌਨ ਕੇਰ ਦੁਆਰਾ ਬਰਖਾਸਤ ਕੀਤੇ ਜਾਣ ਦੀ ਬਦਨਾਮੀ ਦਾ ਸਾਹਮਣਾ ਵੀ ਕਰਨਾ ਪਿਆ। ਵਿਰੋਧੀ ਧਿਰ ਦੇ ਲਿਬਰਲ ਆਗੂ ਮੈਲਕਮ ਫਰੇਜ਼ਰ ਦੀ ਅਗਵਾਈ ਹੇਠ ਹੋਏ ਵਿਰੋਧ ਅਤੇ ਸੈਨੇਟ ਵਿੱਚ ਉਹਨਾਂ ਦੁਆਰਾ ਬਜਟ ਬਿੱਲਾਂ ਨੂੰ ਰੋਕ ਦਿੱਤੇ ਜਾਣ ਤੋਂ ਬਾਅਦ 11 ਮਈ 1975 ਨੂੰ ਸਰ ਜੌਨ ਕੇਰ ਨੇ ਸ਼੍ਰੀ ਵਿਟਲਮ ਨੂੰ ਬਤੌਰ ਪ੍ਰਧਾਨ ਮੰਤਰੀ ਬਰਖਾਸਤ ਕਰ ਦਿੱਤਾ ਸੀ। ਸਰ ਜੌਨ ਨੇ ਮਿਸਟਰ ਫਰੇਜ਼ਰ ਨੂੰ ਅੰਤਰਿਮ ਪ੍ਰਧਾਨ ਮੰਤਰੀ ਵਜੋਂ ਸਥਾਪਿਤ ਕੀਤਾ ਅਤੇ ਗਫ ਵਿਟਲਮ ਦੀ ਅਗਵਾਈ ਵਿੱਚ ਲੇਬਰ ਪਾਰਟੀ ਨੂੰ ਅਗਲੀਆਂ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਵੀ ਕਰਨਾ ਪਿਆ। ਸੰਨ 1983 ਤੋਂ 1991 ਤੱਕ ਆਸਟ੍ਰੇਲੀਅਨ ਕਾਉਂਸਲ ਆਫ ਟ੍ਰੇਡ ਯੂਨੀਅਨ ਦੇ ਸਾਬਕਾ ਪ੍ਰਧਾਨ ਬੌਬ ਹੌਕ ਲੇਬਰ ਪਾਰਟੀ ਦੇ ਸਭ ਤੋਂ ਲੰਮਾ ਸਮਾਂ ਰਹਿਣ ਵਾਲੇ ਪ੍ਰਧਾਨ ਮੰਤਰੀ ਬਣੇ। ਬੌਬ ਹੌਕ, ਜਿਨ੍ਹਾਂ ਨਾਲ ਆਮ ਆਸਟ੍ਰੇਲੀਆਈ ਇੱਕ ਰਿਸ਼ਤਾ ਮਹਿਸੂਸ ਕਰਦਾ ਸੀ ਅਤੇ ਬੀਅਰ ਨੂੰ ਇੱਕ ਸਾਹ ਗੜੱਕ ਕੇ ਪੀ ਜਾਣ ਲਈ ਵੀ ਚਰਚਾ ਵਿੱਚ ਰਹਿੰਦੇ ਸਨ, ਨੇ ਉਸ ਸਰਕਾਰ ਦੀ ਅਗਵਾਈ ਕੀਤੀ ਜਿਸ ਨੇ ਆਸਟ੍ਰੇਲੀਅਨ ਇਕਾਨਮੀ ਨੂੰ ਡੀਰੈਗੂਲੇਟ ਕਰਨ ਲਈ ਸੁਧਾਰਾਂ ਦੀ ਸ਼ੁਰੂਆਤ ਕੀਤੀ, ਜਿਸ ਨੂੰ ਵਿੱਚ ਡਾਲਰ ਨੂੰ ਫਲੋਟ ਕਰਨਾ ਵੀ ਸ਼ਾਮਿਲ ਸੀ। ਉਹਨਾਂ ਇਹ ਸਭ ਕੁਝ ਉਸ ਮੰਦੀ ਦੇ ਦੌਰ ਵਿੱਚ ਕੀਤਾ ਜਦੋਂ ਕਿ ਗ੍ਰੇਟ ਡਿਪਰੈਸ਼ਨ ਕਾਰਨ ਬੇਰੁਜ਼ਗਾਰੀ ਸਿਖਰਾਂ 'ਤੇ ਸੀ, ਪਰ ਉਹਨਾਂ ਨੂੰ ਸ਼ਾਇਦ ਅਮਰੀਕਾ ਕੱਪ ਕਿਸ਼ਤੀ ਮੁਕਾਬਲੇ ਵਿੱਚ ਆਸਟ੍ਰੇਲੀਆ ਦੀ ਯਾਦਗਾਰੀ ਜਿੱਤ ਦੌਰਾਨ ਆਪਣੇ ਦਿੱਤੇ ਉੱਤਰ ਸਦਕਾ ਬਹੁਤ ਚਾਅ ਨਾਲ ਯਾਦ ਕੀਤਾ ਜਾਂਦਾ ਹੈ। ਬੌਬ ਹੌਕ ਨੂੰ ਉਦੋਂ ਆਪਣੀ ਲੀਡਰੀ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹੱਥ ਧੋਣਾ ਪਿਆ ਜਦੋਂ ਉਹਨਾਂ ਦੇ ਹੀ ਸਰਕਾਰ ਦੇ ਟ੍ਰੇਜਰ ਪੌਲ ਕੀਟਿੰਗ ਨੇ ਉਹਨਾਂ ਨੂੰ ਚੁਣੌਤੀ ਕੀਤੀ। ਸ਼੍ਰੀ ਕੀਟਿੰਗ ਦਾ ਦਾਅਵਾ ਸੀ ਕਿ 2 ਸਾਲ ਪਹਿਲੇ ਉਹਨਾਂ ਨੂੰ ਇਹ ਸਰਵਉੱਚ ਅਹੁਦਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਕੈਵਿਨ ਰੱਡ ਨੇ 2007 ਵਿੱਚ ਬਹੁਮਤ ਨਾਲ ਸੱਤਾ ਵਿੱਚ ਆਉਣ ਤੋਂ ਬਾਅਦ ਮੁਖੀ ਬਣਨ ਦੀ ਇਹ ਹੋੜ ਸਾਨੂੰ ਫਿਰ ਨਜ਼ਰ ਆਈ। ਰੱਡ ਦੀ ਇਸ ਜਿੱਤ ਨੇ ਆਸਟ੍ਰੇਲੀਆ ਦੇ ਦੂਜੇ ਸਭ ਤੋਂ ਲੰਮਾ ਸਮਾਂ ਰਹਿਣ ਵਾਲੇ ਪ੍ਰਧਾਨ ਮੰਤਰੀ ਸ਼੍ਰੀ ਜੌਨ ਹੌਵਰਡ ਨੂੰ ਇਸ ਸਰਵਉੱਚ ਅਹੁਦੇ ਤੋਂ ਹੀ ਨਹੀਂ ਲਾਇਆ, ਸਗੋਂ ਸੀਟੋਂ ਰਹਿਤ ਵੀ ਕਰ ਦਿੱਤਾ। ਮਿਸਟਰ ਰੱਡ ਨੇ ਆਉਂਦੇ ਹੀ ਸਰਕਾਰੀ ਨੀਤੀਆਂ ਅਧੀਨ ਜ਼ਬਰਦਸਤੀ ਆਪਣੇ ਪਰਿਵਾਰਾਂ ਤੋਂ ਖੋਏ ਗਏ ਮੂਲ ਵਾਸੀ ਬੱਚਿਆਂ ਤੋਂ ਕੌਮੀ ਮਾਫ਼ੀ ਦਾ ਵੀ ਐਲਾਨ ਕੀਤਾ।
Apologize, especially for the removal of Aboriginal and Torres Strait Islander children from their families, their communities, and their country. For the pain, suffering, and hurt of these stolen generations, their descendants, and for their families left behind, we say sorry.
ਪਰ ਰੱਡ ਦੇ ਸੱਤਾ ਵਾਲੇ ਸਾਲ ਕੌੜੀਆਂ ਲੀਡਰਸ਼ਿਪ ਦੀਆਂ ਚੁਣੌਤੀਆਂ ਲਈ ਵੀ ਜਾਣੇ ਜਾਂਦੇ ਹਨ। ਕੈਵਿਨ ਰੱਡ ਨੇ ਜੂਨ 2010 ਵਿਖੇ ਲੇਬਰ ਪਾਰਟੀ ਦੇ ਲੀਡਰ ਵਜੋਂ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਉਦੋਂ ਅਸਤੀਫਾ ਦੇ ਦਿੱਤਾ ਸੀ ਜਦ ਉਹਨਾਂ ਦੀ ਡਿਪਟੀ ਜੂਲੀਆ ਗਿਲਾਰਡ ਨੇ ਇਹ ਉਹਨਾਂ ਨੂੰ ਲੀਡਰਸ਼ਿਪ ਲਈ ਚੁਣੌਤੀ ਦੇਣ ਦਾ ਸੰਕੇਤ ਦਿੱਤਾ। ਮਿਸ ਗਿਲਾਰਡ ਇਸ ਅਹੁਦੇ ਨੂੰ ਹਾਸਲ ਕਰਦਿਆਂ ਹੀ ਆਸਟ੍ਰੇਲੀਆ ਦੇ ਪਹਿਲੇ ਡਿਪਟੀ ਪ੍ਰਧਾਨ ਮੰਤਰੀ ਹੋਣ ਤੋਂ ਬਾਅਦ ਆਸਟ੍ਰੇਲੀਆ ਦੇ ਪਹਿਲੇ ਮਹਿਲਾ ਪ੍ਰਧਾਨ ਮੰਤਰੀ ਵੀ ਬਣ ਗਏ। ਆਪਣੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਗਿਲਾਰਡ ਨੂੰ ਵਿਰੋਧੀ ਧਿਰ ਦੇ ਨੇਤਾ ਟੋਨੀ ਐਬਟ ਤੋਂ ਇਲਾਵਾ ਆਪਣੀ ਪਾਰਟੀ ਵਿੱਚ ਸ਼੍ਰੀ ਰੱਡ ਅਤੇ ਉਹਨਾਂ ਦੇ ਸਮਰਥਕਾਂ ਤੋਂ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ।
I rise to oppose the motion moved by the Leader of the Opposition. And in so doing, I say to the Leader of the Opposition, I will not be lectured about sexism and misogyny by this man. I will not. And the government will not be lectured about sexism and misogyny by this man. Not now, not ever.
ਸ਼੍ਰੀ ਰੱਡ ਨੇ ਮਿਸ ਗਿਲਾਰਡ ਨੂੰ ਫੈਬਰੀ 2012 ਨੂੰ ਲੀਡਰਸ਼ਿਪ ਲਈ ਚੁਣੌਤੀ ਦਿੱਤੀ, ਪਰ ਉਹ ਇਸ ਵਿੱਚ ਸਫਲ ਨਹੀਂ ਹੋ ਸਕੇ ਅਤੇ ਇਸ ਤਣਾਅਪੂਰਨ ਮਾਹੌਲ ਦੇ ਚੱਲਦਿਆਂ ਸ਼੍ਰੀਮਤੀ ਗਿਲਾਰਡ ਦੁਆਰਾ ਮਾਰਚ 2013 ਵਿੱਚ ਨਵੀਂ ਲੀਡਰਸ਼ਿਪ ਚੋਣ ਵਿੱਚ ਵੀ ਖੜ੍ਹੇ ਨਹੀਂ ਹੋਏ। ਉਹਨਾਂ ਮੁੜ ਇੱਕ ਹੋਰ ਚੁਣੌਤੀ ਦਿੱਤੀ ਅਤੇ ਉਸ ਵਿੱਚ ਸਫਲਤਾ ਪ੍ਰਾਪਤ ਕਰਦਿਆਂ ਉਹ ਮੁੜ ਲੇਬਰ ਪ੍ਰਧਾਨਗੀ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਹਾਸਲ ਕੀਤਾ, ਪਰ ਇਸ ਅੰਦਰੂਨੀ ਲੜਾਈ ਕਾਰਨ ਲੇਬਰ ਦਾ ਸਤੰਬਰ ਵਿੱਚ ਹੋਈਆਂ ਚੋਣਾਂ ਵਿੱਚ ਚੌਖਾ ਨੁਕਸਾਨ ਵੀ ਹੋਇਆ। ਇੱਕ ਸ਼ਖਸੀਅਤ ਜਿਸ ਨੇ ਇਸ ਲੀਡਰਸ਼ਿਪ ਸੰਘਰਸ਼ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ, ਉਹ ਸੀ ਵਿਕਟੋਰੀਆ ਦੇ ਸਾਬਕਾ ਯੂਨੀਅਨ ਲੀਡਰ ਬਿਲ ਸ਼ੌਰਟਨ। ਉਹਨਾਂ ਆਪਣਾ ਸਮਰਥਨ ਸ਼੍ਰੀ ਰੱਡ ਤੋਂ ਵਾਪਸ ਲੈ ਕੇ ਸ਼੍ਰੀਮਤੀ ਗਿਲਾਰਡ ਦੇ ਹੱਕ ਵਿੱਚ ਕੀਤਾ, ਜਿਸ ਕਾਰਨ ਸ਼੍ਰੀਮਤੀ ਗਿਲਾਰਡ ਨੂੰ ਲੀਡਰਸ਼ਿਪ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੀ। ਪਰ ਬਾਅਦ ਵਿੱਚ ਉਹਨਾਂ ਨੇ 2013 ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੀ ਰੱਡ ਦੇ ਲੀਡਰਸ਼ਿਪ ਵਾਪਸ ਲੈਣ ਦੀ ਚੁਣੌਤੀ ਵਿੱਚ ਮੁੜ ਸ਼੍ਰੀ ਰੱਡ ਦਾ ਸਮਰਥਨ ਕੀਤਾ। ਸ਼੍ਰੀ ਸ਼ੌਰਟਨ ਨੇ ਉਹਨਾਂ ਚੋਣਾਂ ਵਿੱਚ ਲੇਬਰ ਦੀ ਹਾਰ ਤੋਂ ਬਾਅਦ ਖੁਦ ਲੀਡਰਸ਼ਿਪ ਜਿੱਤੀ ਅਤੇ ਇਸ ਨੂੰ ਹੁਣ ਤੱਕ ਕਾਇਮ ਰੱਖਦਿਆਂ ਪਾਰਟੀ ਦੀ ਸਥਿਰਤਾ ਅਤੇ ਆਉਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਨੂੰ ਆਪਣੀ ਨਿਗਰਾਨੀ ਹੇਠ ਰੱਖਿਆ ਹੈ।
Labor offers stability and unity and a vision for the nation. We choose hope over fear. We choose the future over the past. We choose the best support possible for people with cancer. We choose fair wages and good jobs. We choose TAFE and apprenticeships. We choose a voice for First Australians enshrined in our constitution.
Monash University ਦੇ ਰਾਜਨੀਤੀ ਦੇ ਸੀਨੀਅਰ ਲੈਕਚਰਰ ਡਾਕਟਰ ਜ਼ਾਹਰੇ ਗੁਰਜ਼ਾਹਰਨ ਕਹਿੰਦੇ ਹਨ ਕਿ ਲੇਬਰ ਦੀ ਹਾਲੀਆ ਸਥਿਰਤਾ ਕੋਲੇਸ਼ਨ ਦੀ ਪਿਛਲੇ ਕੁਝ ਸਾਲਾਂ ਤੋਂ ਨਜ਼ਰ ਆ ਰਹੇ ਪ੍ਰਤੀਰੂਪ ਤੋਂ ਉਲਟ ਹੈ।
The Labor Party has been able to reposition itself as a stable political force. Of course it can contrast sharply with what the Labor Party was doing to itself only a few years ago. So it's been a remarkable turnaround by the party. It has now presented itself as a stable, with a stable leadership, and ultimately it looks set to win the upcoming election.
SBS.
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 SBS Radio.
Tell us what you think. Rate this podcast on iTunes. It helps other people to find us.